ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਅੱਛਾ ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ ਅੱਜ ਅਮਿਤ ਸ਼ਾਹ ਦੀ ਕਚਹਿਰੀ ਚੋਂ ਬਿਰੰਗ ਮੁੜੀ ਸਰਕਾਰ, ਕੀ ਚੱਲ ਰਿਹਾ ਜੀ? ਕਿਹੜੇ ਮਾਮਲੇ ਦੇ ਵਿੱਚ ਅੱਜ ਸਰਕਾਰ ਨੂੰ ਅਦਾਲਤ 'ਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ?
ਬਿਲਕੁਲ ਜੀ, ਅਮਿਤ ਸ਼ਾਹ ਦੀ ਕਚਹਿਰੀ ਲੱਗਦੀ ਆ ਤੇ ਫਿਰ ਉੱਥੇ ਸਰਕਾਰਾਂ ਮੱਥਾ ਟੇਕਣ ਜਾਂਦੀਆਂ ਨੇ ਤੇ ਉੱਥੇ ਕਿੰਨਾ ਕੁ ਆਪਣਾ ਦਮਖਮ ਦਿਖਾਉਂਦੀਆਂ ਨੇ, ਸਵਾਲ ਇਹ ਹੁੰਦਾ।
ਅੱਛਾ ਠੀਕ ਹੈ, ਓਕੇ।
ਉੱਤਰੀ ਜੋਨਲ ਕੌਂਸਲ ਦੀ ਅੱਜ ਬੈਠਕ ਸੀ ਤੇ ਉੱਤਰੀ ਜੋਨਲ ਕੌਂਸਲ ਦੀ ਬੈਠਕ ਇਸ ਪੱਖੋਂ ਅਹਿਮ ਹੁੰਦੀ ਹੈ ਕਿ ਉੱਤਰੀ ਭਾਰਤ ਨਾਲ ਸੰਬੰਧਿਤ ਲਗਭਗ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਉਹਨਾਂ ਦੇ ਬਕਾਇਦਾ ਤੌਰ ਦੇ ਉੱਤੇ ਰਾਜਪਾਲ, ਇਹ ਸਾਰੇ ਹਾਜ਼ਰ ਨਜ਼ਰ ਰਹਿੰਦੇ ਆ ਤੇ ਅੱਜ ਅਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋਈ ਤੇ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੀ ਤੇ ਪੰਜਾਬ ਦੇ ਰਾਜਪਾਲ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਹੈ ਗੁਲਾਬ ਚੰਦ ਕਟਾਰੀਆ, ਉਹ ਵੀ ਸੀ।
ਜੀ
ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਸੀ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਵੀ ਸੀ, ਇਸੇ ਤਰ੍ਹਾਂ ਰਾਜਸਥਾਨ ਦੇ ਭਜਨ ਲਾਲ ਸ਼ਰਮਾ ਵੀ ਸੀ, ਹੈ ਨਾ, ਤੇ ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਵੀ ਸੀ ਤੇ ਦਿੱਲੀ ਦੀ ਰੇਖਾ ਗੁਪਤਾ ਵੀ, ਇੰਜ ਉਹਨਾਂ ਦੇ ਸੂਬਿਆਂ ਦੇ ਰਾਜਪਾਲ ਵੀ। ਹੁਣ ਜਦੋਂ ਇਹ ਸਾਰੇ ਸੂਬੇ ਬੈਠਦੇ ਨੇ ਤਾਂ ਹਰੇਕ ਸੂਬੇ ਨੇ ਇੱਕ ਤਾਂ ਆਪਣੇ ਸੂਬੇ ਦੇ ਹਵਾਲੇ ਨਾਲ ਗੱਲ ਕਰਨੀ ਹੁੰਦੀ ਹੈ ਤੇ ਦੂਸਰਾ ਜਿਹੜਾ ਆਪਸ ਚ ਸੂਬਿਆਂ ਦਾ ਕੋਈ ਤਾਲਮੇਲ ਦਾ ਪਹਿਲੂ, ਉਹਦੇ ਤੇ ਗੱਲ ਹੋਣੀ ਹੁੰਦੀ ਹੈ।
ਜੀ
ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਨੇ, ਕੇਂਦਰ ਨਾਲ ਲਗਾਤਾਰ ਆਪਾਂ ਆਪਣੇ ਪ੍ਰੋਗਰਾਮਾਂ ਰਾਹੀਂ, ਮਾਧਿਅਮ ਰਾਹੀਂ ਚੱਕਦੇ ਰਹੇ ਹਾਂ ਉਹ ਸਵਾਲ ਕਿ ਵੀ ਕੇਂਦਰ ਦੇ ਕੋਲ ਜਿਹੜੀ ਸਾਡੀਆਂ, ਚਾਹੇ GST ਦਾ ਬਕਾਇਆ ਦਾ ਮਸਲਾ ਹੋਵੇ, ਚਾਹੇ ਪੇਂਡੂ ਵਿਕਾਸ ਫੰਡ ਦਾ ਮਸਲਾ ਹੋਵੇ, ਜਾਂ ਫਿਰ BBMB ਦੇ ਕੰਟਰੋਲ ਦਾ ਮਸਲਾ ਹੈ, ਕੇਂਦਰੀਕਰਨ ਦਾ ਮਸਲਾ, ਫਿਰ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਹੈ, ਕਿੰਨੇ ਹੀ ਮਸਲੇ ਸਾਡੇ ਨਾਲ ਜੁੜੇ ਹੋਏ ਨੇ।
ਜੀ
ਹੁਣ ਇਹ ਸਾਰੇ ਪਹਿਲੂਆਂ ਦੇ ਦਰਮਿਆਨ ਅੱਜ ਦੀ ਬੈਠਕ ਦਾ ਇੱਕ ਏਜੰਡਾ ਸੀ, ਉਸ ਏਜੰਡੇ ਦੇ ਵਿੱਚ ਸਿੱਖਿਆ ਵੀ ਸੀ, ਉਸ ਏਜੰਡੇ ਦੇ ਵਿੱਚ ਸਿਹਤ ਵੀ ਸੀ, ਉਸ ਏਜੰਡੇ ਦੇ ਵਿੱਚ ਪਾਣੀ ਵੀ ਸੀ ਤੇ ਉਸ ਏਜੰਡੇ ਦੇ ਵਿੱਚ ਮਤਲਬ ਬਿਜਲੀ ਵੀ ਸੀ। ਹੁਣ ਬਿਜਲੀ ਸੋਧ ਬਿੱਲ ਨੂੰ ਲੈ ਕੇ ਉਹਨਾਂ ਨੇ ਬਕਾਇਆ ਤੌਰ ਤੇ ਡਰਾਫਟ ਪੰਜਾਬ ਸਰਕਾਰ ਨੂੰ ਭੇਜਿਆ ਹੋਇਆ, ਪਰ ਸਾਡੇ ਸਭ ਕੋਲ ਟਾਈਮ ਹੀ ਨੀ ਗਾ ਜੀ, ਮਤਲਬ ਚੋਣ ਪ੍ਰਚਾਰ ਚ ਬਿਜੀ ਨੇ, ਕਦੇ ਆਰਾਮ ਫਰਮਾ ਰਹੇ ਨੇ, ਕਦੇ ਚੁਟਕਲੇ ਸੁਣਾ ਰਹੇ ਨੇ, ਕਦੇ ਕਿਤੇ ਜਾ ਰਹੇ ਨੇ, ਸੋ ਇਸ ਲਈ ਉਹਨਾਂ ਨੂੰ ਇਸ ਮਸਲੇ ਤੇ ਮੀਟਿੰਗ ਕਰਨ ਦਾ ਵੀ ਟਾਈਮ ਨੀ, ਇਹਦੇ ਤੇ ਮੰਥਨ ਕਰਨ ਦਾ ਵੀ ਟਾਈਮ ਨੀ। ਫਿਰ ਪਾਣੀਆਂ ਦਾ ਮਸਲਾ ਜਾਂ BBMB ਦਾ ਮਸਲਾ, ਦੋਏ ਸਾਡੇ ਮੂਹਰੇ ਚੁਣੌਤੀ ਬਣ ਕੇ ਖੜੇ ਨੇ। ਹੁਣ ਇਸ ਤੋਂ ਪਹਿਲਾਂ ਕਿ ਸਾਡੀ ਵਾਰੀ ਆਉਂਦੀ, ਹਰਿਆਣੇ ਵਾਲਿਆਂ ਨੇ ਆਪਣੀ ਗੱਲ ਰੱਖੀ ਉੱਥੇ। ਹਰਿਆਣੇ ਨੇ ਸਿੱਖਿਆ ਦੇ ਮਾਮਲੇ ਤੇ, ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਜਦੋਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਤਬਦੀਲ ਹੋ ਕੇ ਸ਼ਿਮਲਾ ਹੁੰਦਿਆਂ ਹੋਇਆ ਆਖਿਰ ਚੰਡੀਗੜ੍ਹ ਆਉਂਦੀ ਆ, ਤੇ ਉਸ ਸਮੇਂ ਫਿਰ 1966 ਚ ਹਿਮਾਚਲ ਤੇ ਹਰਿਆਣਾ ਆਪਣੇ ਆਪ ਨੂੰ ਵੱਖ ਕਰ ਲੈਂਦਾ ਕਿ ਉਹ ਆਪਣੇ ਕਾਲਜਾਂ ਨੂੰ, ਕੁਰੂਕਸ਼ੇਤਰ ਯੂਨੀਵਰਸਿਟੀ ਬਣ ਗਈ, ਫਿਰ ਉਹ ਤੋਂ ਬਾਅਦ ਉਹਦੇ ਨਾਲ ਜੁੜ ਗਏ ਤੇ ਇੱਧਰੋਂ ਨਿਕਲ ਗਏ। ਹੁਣ ਉਹ ਵਾਪਸ ਆਉਣ ਲਈ ਕਾਲੇ ਨੇ, ਚਾਹੇ ਉਹ BJP ਦਾ ਕੇਂਦਰੀਕਰਨ ਕਰਨ ਵਾਲਾ ਫਾਰਮੂਲਾ ਤਹਿਤ ਹੋਵੇ ਕਿ ਤੁਸੀਂ ਦਾਖਲ ਹੋਵੋ ਦੁਬਾਰਾ, ਫਿਰ ਆਪਣਾ ਮਜ਼ਬੂਤ ਹੋ ਜਾਊਗਾ। ਸੋ ਇਸ ਲਈ ਅੱਜ ਉੱਥੇ ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਹਰਿਆਣੇ ਨੇ ਸਿੱਖਿਆ ਦੇ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ 'ਚ ਆਪਣਾ ਕਾਲਜਾਂ ਨੂੰ ਐਫੀਲੇਟ ਕਰਾਉਣ ਦੀ ਮੰਗ ਰੱਖੀ। ਫਿਰ ਪਾਣੀਆਂ ਦੇ ਮਸਲੇ 'ਤੇ ਉਹਨੇ ਫਿਰ SYL ਦਾ ਮੁੱਦਾ ਵੀ ਚੁੱਕਿਆ, ਉਹਨੇ ਗੜਬੜੀ ਰੱਖਤੀ। ਸੋ ਬਿਜਲੀ ਵਾਲਾ ਵੀ ਫਿਰ ਉਹਦੇ ਨਾਲ ਸਾਰਾ ਕੁਛ ਜੁੜਿਆ ਸਾਡਾ। ਹੁਣ ਰਾਜਸਥਾਨ, ਜੇ ਆਪਾਂ ਹਿਮਾਚਲ ਤੇ ਰਾਜਸਥਾਨ ਦੀ ਗੱਲ ਕਰੀਏ ਤਾਂ ਉਹਦੇ ਮਾਮਲੇ 'ਚ ਤਾਂ ਪਹਿਲਾਂ ਹੀ ਕੇਂਦਰ ਕਹਿ ਰਿਹਾ ਜੀ ਕਿ BBMB ਦੇ ਵਿੱਚ ਅਸੀਂ ਇਹਨਾਂ ਦੇ ਮੈਂਬਰ ਵੀ ਪਾ ਰਹੇ ਹਾਂ, ਜਦੋਂ ਕਿ ਰਾਜਸਥਾਨ ਤੇ ਹਿਮਾਚਲ ਨਾਲ ਤਾਂ ਕੋਈ ਤਾਲਮੇਲ ਨਹੀਂ ਉਹਦਾ, ਪਰ ਉਹਦੇ ਉਹਨਾਂ ਦੇ ਮੈਂਬਰ ਲੈਣ ਲਈ ਵੀ ਤਿਆਰ ਹੋ ਗਏ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਉਹ ਸਾਡੇ ਤੇ ਹਮਲਾ ਕਰ ਰਹੇ ਨੇ ਇੱਕ ਤਰ੍ਹਾਂ ਨਾਲ। ਸਾਡੇ ਮੁੱਖ ਮੰਤਰੀ ਸਾਹਿਬ ਨੇ ਖਾਸੀ ਸ਼ਾਮ ਨੂੰ ਜਾ ਕੇ ਪ੍ਰੈਸ ਨੋਟ ਜਾਰੀ ਕੀਤਾ, ਬਾਕੀ ਸਾਰੇ ਸੂਬਿਆਂ ਤੋਂ ਬਾਅਦ ਚ, ਜਿਸ ਚ ਕਿਹਾ ਜੀ ਕਿ ਅਸੀਂ ਪੰਜਾਬ ਯੂਨੀਵਰਸਿਟੀ ਤੇ ਵੀ ਆਪਣਾ ਹੱਕ ਜਤਾਇਆ ਜੀ, ਅਸੀਂ BBMB ਤੇ ਕੇਂਦਰੀਕਰਨ ਦਾ ਵੀ ਵਿਰੋਧ ਕੀਤਾ ਜੀ, ਹੈ ਅਸੀਂ ਜੀ ਬਿਜਲੀ ਸੋਧ ਬਿੱਲ ਨੂੰ ਲੈ ਕੇ ਵੀ ਆਪਣੀ ਰਾਏ ਰੱਖੀ, ਵੀ ਨਾ ਕੋਈ ਤੁਸੀਂ ਤਿਆਰੀ ਕਰਦੇ ਹੋ, ਨਾ ਕੋਈ ਮੀਟਿੰਗ ਕਰਦੇ ਹੋ, ਨਾ ਇਸ ਮਸਲੇ ਤੇ ਕੈਬਨਿਟ ਬੁਲਾਉਂਦੇ ਹੋ, ਨਾ ਇਸ ਮਸਲੇ ਤੇ ਸੈਸ਼ਨ ਬੁਲਾਉਂਦੇ ਹੋ, ਨਾ ਸਰਬ ਦਲ ਦੀ ਬੈਠਕ ਬੁਲਾਉਂਦੇ, ਸਿਰਫ ਪ੍ਰੈਸ ਨੋਟ। ਅੱਜ ਅਮਿਤ ਸ਼ਾਹ ਦੇ ਘਰੋਂ ਬਾਹਰ ਨਿਕਲ ਕੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ?
ਜੀ
ਪਿਛਲੀ ਦਿਨ ਯਾਦ ਹੈ ਨਾ ਜਦੋਂ ਕੀਤੀ ਸੀ ਤੇ ਹੜਾਂ ਦੇ ਮਾਮਲੇ ਦੇ ਵਿੱਚ ਤਾਂ ਕਹਿ ਤਾ ਸੀ ਮੈਂ ਕਰਿਆ ਵਾਹ ਕਰਿਆ, ਅਜੇ ਚੰਡੀਗੜ੍ਹ ਨਹੀਂ ਪਹੁੰਚੇ ਸੀਗੇ, ਮਗਰੇ ਪ੍ਰੈਸ ਨੋਟ ਆ ਗਿਆ ਕਿ ਜੇ ਕੋਈ ਗੱਲਾਂ ਨਹੀਂ ਹੋਈਆਂ ਐਵੇਂ ਝੂਠ ਬੋਲੀ ਜਾਂਦੇ ਨੇ, ਤੇ ਅੱਜ ਤਾਂ ਉਹ ਵੀ ਨਹੀਂ ਕਿਹਾ ਹੋਇਆ ਕੁਛ। ਸੋ ਫਿਰ ਇਹਦਾ ਮਤਲਬ ਤੁਸੀਂ ਸਿਰਫ ਕਾਗਜ਼ੀ ਪੱਤਰੀ ਆਪਣੇ ਆਪ ਨੂੰ ਦਰੁਸਤ ਰੱਖ ਰਹੇ ਹੋ। ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਕੁਝ ਮਾਮਲਿਆਂ 'ਚ ਤੁਹਾਨੂੰ ਅਦਾਲਤੀ ਪ੍ਰਕਿਰਿਆ ਤਹਿਤ ਵੀ ਜਾਣਾ ਪਊਗਾ, ਕੁਝ ਮਾਮਲਿਆਂ 'ਚ ਤੁਹਾਨੂੰ ਰਾਜਨੀਤਿਕ ਪ੍ਰਕਿਰਿਆ ਤਹਿਤ ਵੀ। ਵੈਸੇ ਰਾਜਨੀਤਿਕ ਫੈਸਲਿਆਂ ਦੇ ਖਿਲਾਫ ਰਾਜਨੀਤਿਕ ਲੜਾਈ ਲੜਨੀ ਜ਼ਿਆਦਾ ਵਾਜਬ ਹੁੰਦੀ ਹੈ, ਤੇ ਉਹਦੇ ਲਈ ਤੁਸੀਂ ਆਪਣੀ ਕੈਬਨਿਟ ਰਾਹੀਂ, ਆਪਣੀ ਵਿਧਾਨ ਸਭਾ ਰਾਹੀਂ, ਜਾਂ ਸਰਵ ਪਾਰਟੀ ਮੀਟਿੰਗ ਰਾਹੀਂ ਬਈ ਮੁਹੱਲੇ 'ਚ ਇਕੱਠਿਆਂ ਰਹਿੰਦੇ, ਘਰਾਂ ਦੀ ਆਪਸ ਜੋ ਮਰਜ਼ੀ ਲੜਾਈ ਹੋਵੇ, ਪਿੰਡ ਦੀ ਆਪਸ ਜਿੰਨੀ ਮਰਜ਼ੀ ਖਹਿਬੋਵਾਈ ਹੋ ਜੇ, ਜਦੋਂ ਕੋਈ ਤੀਜਾ ਆ ਜਾਵੇ, ਸਿਰਕੇ ਭਾਈਚਾਰੇ ਦੀ ਆਪਸ 'ਚ ਕੁਛ ਖਹਿ ਹੋਵੇ, ਜਦੋਂ ਤੀਜਾ ਆ ਜਾਵੇ ਫਿਰ ਆਪਾਂ ਇਕੱਠੇ ਹੁੰਦੇ ਹਾਂ। ਜੇ ਪੰਜਾਬ ਦੇ 'ਚ ਥੋੜੀ ਰਾਜਨੀਤਿਕ ਲੜਾਈਆਂ ਹੈਗੀਆਂ ਆਪਸ 'ਚ ਤਾਂ ਲੜੋ, ਪਰ ਜੇ ਕੇਂਦਰ ਨਾਲ ਮਸਲਾ ਤਾਂ ਇੱਕਜੁੱਟ ਹੋ ਕੇ ਤਾਂ ਜਾਓ, ਉਹਦੇ ਲਈ ਤੁਹਾਡੇ ਕੋਲ ਕੋਈ ਰਣਨੀਤੀ। ਸੋ ਇਸ ਲਈ ਇੱਕ ਤਰ੍ਹਾਂ ਨਾਲ ਸਿਰਫ ਆਪਣਾ ਬਿਆਨ ਦਰਜ ਕਰਾ ਕੇ ਆਏ ਨੇ, ਜਾਂ ਆਪਣਾ ਨਾਂ ਦਰਜ ਕਰਾ ਕੇ ਆਏ, ਜਾਂ ਆਪਣੀ ਹਾਜ਼ਰੀ ਦਰਜ ਕਰਾ ਕੇ ਆਏ ਨੇ। ਸੋ ਅਮਿਤ ਸ਼ਾਹ ਦੀ ਕਚਹਿਰੀ ਚੋਂ ਬਰੰਗ ਮੁੜੇ ਨੇ ਸਾਡੇ ਵਾਲੇ, ਅਗਲੇ ਆਪਣੀ ਦੂਏ ਸੂਬੇ ਆਪਣੀ ਗੱਲ ਕਰਿਆ।
ਦੀਪਕ ਜੀ, ਕਾਂਗਰਸ ਦਾ ਕੀ ਬਣੂਗਾ? ਅਸੀਂ ਜੇ ਇਕੱਲੇ ਪੰਜਾਬ 'ਚ ਵੀ ਗੱਲ ਕਰੀਏ, ਨੈਸ਼ਨਲੀ ਵੀ ਗੱਲ ਕਰੀਏ, ਪਿਛਲੇ ਦਿਨੀ ਮੈਂ ਪੜ੍ਹਦਾ ਸੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਹੋ ਜਿਹਾ ਤੰਜ਼ ਕੀਤਾ ਸੀ ਵੀ ਦੇਖਿਓ ਆਉਣ ਵਾਲੇ ਸਮੇਂ 'ਚ ਕਾਂਗਰਸ ਦੇ ਟੋਟੇ ਹੋ ਜਾਣਗੇ। ਕੀ ਚੱਲ ਰਿਹਾ ਜੀ ਉਸ ਪਾਸਿਓਂ?
ਹਾਲ ਹੀ ਦੇ ਵਿੱਚ ਬਿਹਾਰ ਚੋਣਾਂ ਦੇ ਨਤੀਜੇ ਆਏ
ਜੀ,
ਤੇ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਐਨਡੀਏ ਨੂੰ ਬਹੁਤ ਤਕੜਾ ਬਹੁਮਤ ਮਿਲਿਆ। ਇਹ ਹੁਣ ਉਹਨਾਂ ਦੀ ਡਬਲ ਇੰਜਣ ਦੀ ਸਰਕਾਰ ਦਾ ਹੋਵੇ, ਇਹ ਉਹਨਾਂ ਦੀ ਨੀਤੀ ਦਾ ਹਿੱਸਾ ਹੋਵੇ, ਉਹਨਾਂ ਦੀ ਸਾਜਿਸ਼ ਦਾ ਹਿੱਸਾ ਹੋਵੇ, ਚੋਣ ਕਮਿਸ਼ਨ ਦੀ ਮਿਹਰਬਾਨੀ ਹੋਵੇ, ਹੈ ਨਾ, ਜਾਂ ਸਰਕਾਰਾਂ ਦੀ ਤਾਕਤ ਦਾ ਦਮ ਹੋਵੇ, ਜੋ ਵੀ ਹੋਵੇ, ਨਤੀਜੇ ਨਤੀਜੇ ਨੇ। ਅਗਲੇ ਕਹਿੰਦੇ ਜੀ ਹੁਣ ਹੋ ਗਏ, ਜਾਂ ਤਾਂ ਤੁਸੀਂ ਉਹਨੂੰ ਪਹਿਲਾਂ ਸਾਬਤ ਕਰ ਦਿੰਦੇ ਕਿ ਰੋਕਣ 'ਚ ਕਾਮਯਾਬ ਹੁੰਦੇ, ਅਦਾਲਤੀ ਪ੍ਰਕਿਰਿਆ ਤਹਿਤ ਵੀ, ਜਿਵੇਂ ਤੁਸੀਂ ਨੋਟ ਵੋਟ ਸਦਾਈ, ਵੋਟ ਚੋਰੀ, ਇਹਦੇ ਫਾਰਮੂਲੇ 'ਤੇ, ਜਾਂ ਫਿਰ ਹਰਿਆਣੇ ਨਤੀਜਿਆਂ ਵਾਂਗ ਤੁਸੀਂ ਹੁਣ ਜੇ ਅੰਕੜੇ ਵੀ ਲਿਆਓਗੇ ਤਾਂ ਬਹੁਤ ਦੇਰ ਹੋ ਜਾਊਗੀ। ਸੋ ਜਾਂ ਤਾਂ ਉਹਦੀ ਲੜਾਈ ਇਸ ਕਦਰ ਲੜੋ ਕਿ ਸਰਕਾਰਾਂ ਬੈਕਫੁੱਟ 'ਤੇ ਆਉਣ, ਚੋਣ ਕਮਿਸ਼ਨ ਵਰਗੀਆਂ ਤਰ੍ਹਾਂ ਬੈਕਫੁੱਟ 'ਤੇ ਆਉਣ। ਸੋ ਉਸ ਤਰ੍ਹਾਂ ਦੀ ਲੜਾਈ ਨਹੀਂ, ਸਿਰਫ ਮਤਲਬ ਕਿ ਸੰਵਿਧਾਨ ਦੀ ਕਿਤਾਬ ਹੱਥ 'ਚ ਫੜ ਕੇ ਅਤੇ ਪ੍ਰੈਸ ਕਾਨਫਰੰਸਾਂ ਕਰਕੇ, ਇਹ ਲੜਾਈ ਇੱਦਾਂ ਨਹੀਂ ਜਿੱਤੀ ਜਾਣੀ। ਪਰ ਇਸ ਸਭ ਨਤੀਜਿਆਂ ਤੋਂ ਬਾਅਦ ਉੱਥੇ ਲਾਲੂ ਦੇ ਘਰੇ ਆਪਣਾ ਕਲੇਸ਼ ਪਿਆ ਹੁਣ, ਤੇ ਅੱਜ ਨਤੀਸ਼ ਨੇ ਆਪਣੀ ਸਰਕਾਰ ਭੰਗ ਕਰਤੀ, ਅਸਤੀਫੇ ਦੇ ਤੇ, 20 ਤਰੀਕ ਨੂੰ ਨਵੀਂ ਸਰਕਾਰ ਬਣ ਜਾਣੀ ਹੈ, ਨਵੀਂ ਕੈਬਨਿਟ ਬਣ ਜਾਣੀ, ਨਵਾਂ ਮੁੱਖ ਮੰਤਰੀ ਬਣ ਜਾਣਾ, ਪਤਾ ਨਹੀਂ ਨਤੀਸ਼ ਦਾ ਬਾਰੀ ਦੁਬਾਰਾ ਆਉਂਦੀ ਆ, ਚਿਰਾਗ ਪਾਸਵਾਨ ਦਾ ਦਾਅ ਲੱਗ ਜਾਂਦਾ, ਜਾਂ ਇਹਨਾਂ ਦੋਵਾਂ ਚੋਂ ਵੀ ਨਹੀਂ ਕਿਸਦਾ ਲੱਗਦਾ, ਬੀਜੇਪੀ ਆਪਣਾ ਹੀ ਸਿੱਧਾ ਬਣਾ ਜਾਂਦੀ ਹੈ, ਇਹ ਤਾਂ ਵੀ ਨੂੰ ਪਤਾ ਲੱਗੂ। ਪਰ ਜਿਹੜਾ ਸਵਾਲ ਕਾਂਗਰਸ ਦਾ, ਇਹਨਾਂ ਹੀ ਨਤੀਜਿਆਂ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਿੱਤ ਦੇ ਜਸ਼ਨ ਮਨਾਉਂਦਿਆਂ ਵੀ ਕਿਹਾ, ਤੇ ਫਿਰ ਟਵੀਟ ਦੇ ਰੂਪ 'ਚ ਵੀ ਗੱਲ ਸਾਹਮਣੇ ਆਈ। ਉਹਨਾਂ ਦਾ ਇਹ ਕਹਿਣਾ ਕਿ ਜੀ ਮਤਲਬ ਕਿ ਅੱਜ ਕੱਲ੍ਹ ਕਾਂਗਰਸ ਤਾਂ ਮੁਸਲਿਮ ਲੀਗ ਤੇ ਮਾਓਵਾਦੀ ਕਾਂਗਰਸ ਬਣ ਗਈ ਹੈ। ਸੋ MMC ਮੁਸਲਿਮ ਤੇ, ਹੈ ਨਾ, ਮਾਓਵਾਦੀ ਕਾਂਗਰਸ। ਸੋ ਇਸ ਤਰੀਕੇ ਨਾਲ ਉਹਨਾਂ ਨੇ ਮਤਲਬ ਕਹਿੰਦੇ ਤੰਜ ਕੱਸਿਆ। ਇਹੀ ਨਹੀਂ, ਉਹ ਕਹਿੰਦੇ ਪਾਰਟੀ ਦੇ ਨਾਮਵਰ ਮਤਲਬ ਵੱਡੇ ਆਗੂ, ਹੈ ਨਾ, ਜਿਸ ਤਰ੍ਹਾਂ ਦੀ ਅੱਜ ਕੱਲ ਨਕਾਰਾਤਮਕ ਰਾਜਨੀਤੀ ਕਰ ਰਹੇ ਨੇ, ਕਹਿੰਦੇ ਜੀ ਉਹਨਾਂ ਨਾਲ ਕਾਂਗਰਸ ਵਿੱਚ ਇੱਕ ਦੋ ਵੱਡੇ ਮਤਲਬ ਪਾੜ ਪੈ ਸਕਦੇ ਆ। ਤੇ ਕਾਂਗਰਸ ਪਾੜ ਪੈਣ ਦਾ ਮਤਲਬ ਕੀ? ਬੱਚੀ ਖੁਸ਼ੀ ਕਾਂਗਰਸ ਜਿਹੜੀ ਰਾਹੁਲ ਗਾਂਧੀ ਦੇ ਇਰਦ ਗਿਰਦ ਹਜੇ ਦਿਖਦੀ ਆ, ਉਹ ਕੀ ਹੁਣ ਮਤਲਬ ਕਿ ਮਹਾਰਾਸ਼ਟਰ ਦੀ ਸ਼ਿਵਸੈਨਾ ਵਾਂਗ, ਜਾਂ ਮਹਾਰਾਸ਼ਟਰ ਦੀ ਜਿਹੜੀ ਦੂਸਰੀ ਪਾਰਟੀ ਸੀ ਰਾਸ਼ਟਰੀ ਕਾਂਗਰਸ, ਰਾਸ਼ਟਰਵਾਦੀ ਕਾਂਗਰਸ, ਉਹ ਉਦਿਆਲੀ, ਹੈ ਨਾ? ਸੋ ਇਹ ਉਹਦੇ ਵਾਂਗ ਮਤਲਬ ਕਿ ਇਹਦੀ ਵੀ ਉਹ ਸਥਿਤੀ ਹੋ ਸਕਦੀ ਹੈ, ਸ਼ਰਦ ਪਵਾਰ ਵਾਲੀ ਪਾਰਟੀ, ਸ਼ਰਦ ਪਵਾਰ ਉੱਥੇ ਵਾਲੀ, ਉਹਦੇ ਵਾਂਗ ਹੋ ਸਕਦਾ। ਸੋ ਇਹ ਸਵਾਲ ਖੜੇ ਨੇ ਕਿ ਕੀ ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਵਾਂਗ ਹੁਣ ਇਹ ਕਾਂਗਰਸ ਵੀ ਦੋ ਫੜ ਹੋਣ ਜਾ ਰਹੀ ਹੈ? ਪ੍ਰਧਾਨ ਮੰਤਰੀ ਦੇ ਇਹ ਬਿਆਨ ਤੇ ਟਿੱਪਣੀ ਕੀ ਕਾਂਗਰਸ ਨੂੰ ਡਰਾਉਣ ਲਈ ਹੈ, ਅੰਦਰ ਤਣਾਅ ਪੈਦਾ ਕਰਨ ਲਈ ਹੈ, ਜਾਂ ਉਹ ਇੱਕ ਰਣਨੀਤੀ ਦਾ ਹਿੱਸਾ? ਵੈਸੇ ਸ਼ਸ਼ੀ ਥਰੂਰ ਐਂਡ ਵਰਗੇ ਵੀ ਕਈ, ਹੈ ਨਾ, ਸਾਈਡ ਹੋਏ ਫਿਰਦੇ ਨੇ, ਪਹਿਲਾਂ ਗੁਲਾਮ ਨਵੀਂ ਆਜ਼ਾਦ ਵਰਗੇ ਟੁੱਟ ਭੱਜ ਕਰਕੇ ਇੱਧਰ ਲੈ ਹੀ ਆਇਓ। ਸੋ ਇਸ ਤਰੀਕੇ ਨਾਲ ਟੁੱਟ ਭੱਜ ਹੋਊਗੀ, ਜਾਂ ਕੁਛ BJP 'ਚ ਆਉਣਗੇ ਹੁਣ ਆਉਂਦੇ ਸਮੇਂ 'ਚ। ਪਰ ਇਹਦਾ ਮਤਲਬ ਰਾਸ਼ਟਰੀ ਤੌਰ ਦੇ ਉੱਤੇ ਤਾਂ ਕਾਂਗਰਸ ਦੇ ਉੱਤੇ ਇੱਕ ਤਲਵਾਰ ਲਟਕਾ ਤੀ ਪ੍ਰਧਾਨ ਮੰਤਰੀ ਨੇ
ਜੀ,
ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇ ਸ਼ਿਵ ਸੈਨਾ ਟੁੱਟ ਭੱਜ ਹੋਈ, ਰਾਸ਼ਟਰਵਾਦੀ ਕਾਂਗਰਸ ਟੁੱਟ ਭੱਜ ਹੋਈ, ਤਾਂ ਉਸ ਬਾਕੀ ਧੜੇ ਦੇ ਪਿੱਛੇ BJP ਦੀ ਸਟ੍ਰੈਟੇਜੀ ਕੰਮ ਕਰਦੀ ਸਪਸ਼ਟ ਨਜ਼ਰ ਆਈ ਜਦੋਂ ਨਾਲ ਲੈ ਕੇ ਗਏ ਉਹਨਾਂ ਨੂੰ। ਤੇ ਫਿਰ ਕੀ ਇੱਥੇ ਵੀ ਕੋਈ ਸਟ੍ਰੈਟੇਜੀ ਕੰਮ ਕਰ ਰਹੀ ਹੈ
ਜੀ?
ਕੀ ਕਾਂਗਰਸ ਆਪਣੀਆਂ ਗਲਤੀਆਂ ਤੋਂ, ਆਪਣੀਆਂ ਨਲਾਇਕੀਆਂ ਤੋਂ ਨਹੀਂ ਸਿੱਖ ਪਾਈ ਅਜੇ ਤੱਕ? ਇਹ ਹੈ। ਦੂਸਰੇ ਪਾਸੇ ਬਿਹਾਰ ਦੇ ਵਿੱਚ ਕਾਂਗਰਸ ਦੇ 6 MLA ਜਿੱਤੇ ਹੈ, ਤੇ ਕਾਂਗਰਸ ਲਈ ਇਹ ਵੀ ਚੁਣੌਤੀ ਹੈ ਬੀਜੇ 'ਚ ਕਿ 20 ਤਰੀਕ ਤੱਕ ਉਹ ਨਾਲ ਰਹਿੰਦੇ ਵੀ ਹੈ ਕਿ ਨਹੀਂ, ਕਿ ਉਹ ਤੋਂ ਪਹਿਲਾਂ ਹੀ ਉੱਧਰ ਚਲੇ ਜਾਂਦੇ ਆ, ਇਹ ਵੀ ਨਹੀਂ ਪਤਾ। ਸੋ ਇਸ ਲਈ ਇਹ ਵੀ ਚੁਣੌਤੀ ਉਹਨਾਂ ਲਈ ਬਣੀ ਹੋਈ ਹੈ। ਇੱਥੇ ਕਦੇ ਹਿਮਾਚਲ ਦੇ ਹਵਾਲੇ ਨਾਲ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ ਨਾ, ਕਦੇ ਪੰਜਾਬ ਦੇ ਲੀਡਰ ਲਗਾਤਾਰ ਜਾਈ ਜਾਂਦੇ ਨੇ। ਮਤਲਬ ਰਵਨੀਤ ਬਿੱਟੂ ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਹੈ ਫਰਸ਼ ਤੇ ਬੈਠਾ ਸੀ, ਉੱਥੇ ਗੱਦਿਆਂ ਤੇ ਸੌਂਦਾ ਸੀ, ਜੰਤਰ ਮੰਤਰ, ਹੈ ਨਾ, ਹੁਣ ਉਹ ਹੀ ਕਹੀ ਜਾਂਦਾ ਕਹਿੰਦਾ ਜੀ ਤਿੰਨ ਖੇਤੀ ਕਾਨੂੰਨ ਜਦੋਂ ਆਏ ਸੀ ਜੀ ਤਦ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਨੇੜਲੇ ਸੀ ਜੀ ਮੋਦੀ ਦੇ, ਬੀਜੇਪੀ ਦੇ, ਉਹ ਭਰੋਸੇਯੋਗ ਲੀਡਰ ਸੀ, ਉਹੀ ਭੱਜ ਗਏ ਜੀ ਜਿਹਨੇ ਲੜਾਈ ਲੜਨੀ ਸੀ, ਫਿਰ ਦੱਸੋ ਜੀ ਕੀ ਮਤਲਬ। ਕੱਲ ਤੱਕ ਤੁਸੀਂ ਵਿਰੋਧ ਕਰ ਰਹੇ ਤਿੰਨ ਖੇਤੀ ਕਾਨੂੰਨ ਦਾ, ਅੱਜ ਨਾਲ ਉਹਦਾ ਸੀ ਦੂਸਰੇ ਪਾਸੇ। ਸੋ ਇਸ ਲਈ ਕੀ ਅਜਿਹਾ ਕੁਛ ਹੋਣ ਜਾ ਰਿਹਾ? ਪਰ ਜੇ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਹਿ ਰਿਹਾ, ਜਿਹੜੇ ਪ੍ਰਧਾਨ ਮੰਤਰੀ ਘੱਟ ਲੀਡਰ ਬਣ ਕੇ ਵੱਧ ਵਿਚਰਦੇ ਆ, ਤਾਂ ਇਹਦਾ ਮਤਲਬ ਕਾਂਗਰਸ ਦੋ ਫਾੜ ਵੀ ਹੋ ਸਕਦੀ ਆ, ਕਾਂਗਰਸ ਰਹਿੰਦੀ ਖੁੰਦੀ ਫਾੜੀ ਫਾੜੀ ਵੀ ਹੋ ਸਕਦੀ ਹੈ, ਉਹਦੇ ਵਿੱਚ ਉਹਦੀਆਂ ਆਪਣੀਆਂ ਗਲਤੀਆਂ ਨਲਾਇਕੀਆਂ ਵੀ ਨਾਲ ਸ਼ਾਮਿਲ ਨੇ, ਤੇ ਫਿਰ ਵਿਰੋਧੀਆਂ ਦਾ ਸਾਜ਼ਿਸ਼ ਕਰਨੀ ਵੀ ਕਰਨੀ ਹੈ, ਤੇ ਬੀਜੇਪੀ ਦੀ ਤਾਂ ਸਟ੍ਰੈਟੇਜੀ ਵੀ ਹੈ।
ਦੀਪਕ ਜੀ, ਤਰਨ ਤਾਰਨ ਵਾਲੀ ਚੋਣ 'ਚ ਕਾਂਗਰਸ ਜੇ ਜੇ ਦੇਖੀਏ ਵੀ ਕਿਹੜੇ ਬੂਥ ਦੇ ਉੱਪਰ ਕਿੰਨੇ ਬੂਥਾਂ ਦੇ ਉੱਪਰ ਕਿਹੜੀ ਪਾਰਟੀ ਦਾ ਜਾਂ ਕਿਹੜੇ ਦਾਅਵੇਦਾਰ ਦੀ ਜ਼ਿਆਦਾ ਦਬਦਬਾ ਰਿਹਾ, ਤਾਂ ਕਾਂਗਰਸ 5 ਅਤੇ ਮਨਦੀਪ ਸਿੰਘ 4 ਬੂਥਾਂ 'ਤੇ ਜਿੱਤੇ ਨੇ।
ਬਿਲਕੁਲ, ਇਹ ਬਿਲਕੁਲ ਜਦੋਂ ਬੂਥ ਵਾਈਜ਼ ਆਪਾਂ ਦੇਖਦੇ ਹਾਂ ਤਦ ਆਪਾਂ ਦੇਖਿਆ ਜਾਂਦਾ ਹੁੰਦਾ ਕਿ ਇੱਕ ਤਾਂ ਜਿੱਤ ਜਿੱਤ ਹੁੰਦੀ ਹੈ ਵੈਸੇ ਬੀਜੇ ਜੀ, ਕਿ ਜਿਹੜੀ ਧਿਰ ਜਿੱਤ ਗਈ ਉਹ ਜਿੱਤ ਗਈ। ਹੁਣ ਆਮ ਆਦਮੀ ਪਾਰਟੀ ਓਵਰਆਲ ਜਿੱਤ ਗਈ, 1291 ਵੋਟਾਂ ਨਾਲ ਹਰਮੀਤ ਸੰਧੂ ਹੋਰਾਂ ਨੇ ਸੁਖਵਿੰਦਰ ਕੌਰ ਰੰਧਾਵਾ ਹੋਰਾਂ ਨੂੰ ਹਰਾਇਆ। ਪਰ ਅੱਜ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਝਵਾਲ ਪਿੰਡ ਦੇ ਵਿੱਚ ਵੱਡਾ ਇਕੱਠ ਕੀਤਾ, ਵੱਡੀ ਇੱਕ ਤਰ੍ਹਾਂ ਰੈਲੀ ਕੀਤੀ, ਤੇ ਉਹ 'ਚ ਕਿਹਾ ਕਿ ਸਾਡੇ ਵਰਕਰਾਂ ਨੂੰ ਜਿਵੇਂ ਡਰਾਇਆ ਜਾ ਰਿਹਾ, ਜਿਵੇਂ ਧਮਕਾਇਆ ਜਾ ਰਿਹਾ, ਉਹਨਾਂ 'ਤੇ ਪਰਚੇ ਕੀਤੇ ਜਾ ਰਹੇ ਨੇ, ਕੋਈ ਗੱਲ ਨਹੀਂ ਸਰਕਾਰ ਆ ਜਾਣ ਦਿਓ, ਹੈ ਨਾ, ਜਾਂ ਫਿਰ ਜਿਹਨਾਂ 'ਤੇ ਕਾਰਵਾਈ ਕਰਦੇ ਆ ਉਹਨਾਂ ਦਾ ਪਰਿਵਾਰ ਅਸੀਂ ਸੰਭਾਲਾਂਗੇ, ਜਦੋਂ ਆਪਣੀ ਸਰਕਾਰ ਆ ਗਈ ਫਿਰ ਆਪਾਂ ਵੀ ਇੱਦਾਂ ਹੀ ਨਜਿੱਠਾਂਗੇ। ਸੋ ਮਤਲਬ ਉਹ ਇੱਕ ਵਾਰ ਹੌਂਸਲਾ ਦਿੰਦੇ ਜੇ ਵੀ ਨਜ਼ਰ ਆਉਂਦੇ ਨੇ। ਪਰ ਜਦੋਂ ਇਹ ਸਮੁੱਚੇ ਨਤੀਜਿਆਂ ਦੀ ਸਮੀਖਿਆ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਮੁਕਾਬਲੇ ਦੇ ਵਿੱਚ ਸਿੱਧੀਆਂ ਦੋ ਧਿਰਾਂ ਸੀ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਪਹਿਲੇ ਨੰਬਰ 'ਤੇ ਆਮ ਆਦਮੀ ਪਾਰਟੀ, ਦੂਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ। 222 ਬੂਥ ਨੇ ਤਰਨ ਤਾਰਨ ਵਿਧਾਨ ਸਭਾ ਹਲਕੇ 'ਚ
ਜੀ,
222 ਬੂਥਾਂ ਦੇ ਵਿੱਚੋਂ 150 ਬੂਥਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਲੀਡ ਕੀਤੀ ਆ। ਮਤਲਬ ਤੁਸੀਂ ਇੱਥੋਂ ਹੀ ਅੰਦਾਜ਼ਾ ਲਾਓ ਕਿ ਜਿਹੜੇ ਸ਼ਹਿਰੀ ਬੂਥ ਨੇ
ਜੀ
ਉਹ 57 ਦੇ ਕਰੀਬ ਨੇ, 57 ਦੇ ਕਰੀਬ ਸ਼ਹਿਰੀ ਬੂਥਾਂ ਦੇ ਵਿੱਚੋਂ 49 ਬੂਥਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੂ ਰਹੀ ਹੈ। ਸੋ ਇਸ ਤਰ੍ਹਾਂ ਮਤਲਬ ਕਿ ਆਮ ਆਦਮੀ ਪਾਰਟੀ ਦਾ ਮਤਲਬ ਸ਼ਹਿਰ ਦੇ ਵਿੱਚ ਵੀ ਤੇ ਬਾਕੀ ਫਿਰ ਪੇਂਡੂ ਖੇਤਰ 'ਚ ਵੀ, ਪਰ ਅਕਾਲੀ ਦਲ ਦਾ ਪੇਂਡੂ ਖੇਤਰ 'ਚ ਬਹੁਤ ਦਬਦਬਾ ਰਿਹਾ
ਜੀ।
ਸ਼੍ਰੋਮਣੀ ਅਕਾਲੀ ਦਲ 63 222 ਦੇ ਵਿੱਚੋਂ 63 ਬੂਥਾਂ 'ਤੇ ਮੋਹਰੇ ਰਹੀ ਆ। ਸੋ ਇਸ ਲਈ ਉਹਦੀ ਠੀਕ ਠਾਕ ਮਤਲਬ ਕਿ ਰਹੀ ਆ ਇਸ ਚੋਣਾਂ ਦੇ ਵਿੱਚ ਪ੍ਰਗਟਾਵਾ ਉਹਦਾ। ਪਰ ਤੀਸਰੇ ਨੰਬਰ 'ਤੇ ਮਨਦੀਪ ਸਿੰਘ ਆਇਆ ਤੇ ਚੌਥੇ ਨੰਬਰ 'ਤੇ ਕਾਂਗਰਸ ਆਈ, ਪਰ ਬੂਥ ਦੇ ਮਾਮਲੇ ਦੇ ਵਿੱਚ ਮਨਦੀਪ ਸਿੰਘ ਸਿਰਫ 4 ਬੂਥਾਂ 'ਤੇ ਲੀਡ ਕਰਦਾ ਨਜ਼ਰ ਆਇਆ, ਕਾਂਗਰਸ 5 ਬੂਥਾਂ 'ਤੇ ਲੀਡ ਕਰ ਗਈ ਸੀ। ਸੋ ਬੇਸ਼ੱਕ ਕੁੱਲ ਵੋਟਾਂ ਕਾਂਗਰਸ ਦੀਆਂ ਘੱਟ ਗਈਆਂ ਅਤੇ ਉਹਦੀ ਜਮਾਨਤ ਵੀ ਨਹੀਂ ਬਚੀ, ਜਦੋਂ ਕਿ ਮਨਦੀਪ ਸਿੰਘ ਨੇ ਫਿਰ ਵੀ ਠੀਕ ਪ੍ਰਦਰਸ਼ਨ ਕੀਤਾ। ਸੋ ਮਨਦੀਪ ਸਿੰਘ ਨੂੰ 4 ਬੂਥਾਂ 'ਤੇ ਲੀਡ ਮਿਲਦੀ ਆ
ਜੀ,
ਅਤੇ ਕਾਂਗਰਸ ਪਾਰਟੀ ਨੂੰ 5 ਬੂਥਾਂ 'ਤੇ ਲੀਡ ਮਿਲਦੀ ਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਬੂਥ 'ਤੇ ਲੀਡ ਨਹੀਂ ਲੈ ਸਕੀ। ਸੋ ਕਈ ਥਾਵਾਂ 'ਤੇ 10 ਤੋਂ ਘੱਟ ਵੋਟਾਂ ਵੀ ਨਿਕਲੀਆਂ, ਉਹਦੀ ਇਹੀ ਪੁਜੀਸ਼ਨ ਵੀ ਆਈ ਹੈ। ਪਰ ਹਲਕਾ ਇੰਚਾਰਜ ਕਹਿੰਦੇ ਨਹੀਂ ਸੀ ਸਾਡੇ ਕੋਲ, ਇਸ ਲਈ ਅਸੀਂ ਹਾਰੇ, ਕਾਂਗਰਸੀ ਉਮੀਦਵਾਰ ਨੇ ਇਹ ਵੀ ਮੂੰਹ ਖੋਲਿਆ। ਇਹਦਾ ਮਤਲਬ ਕਾਂਗਰਸ ਦੇ ਅੰਦਰ ਜਿਹੜਾ ਢਾਂਚਾਗਤ ਸਿਸਟਮ ਹੈ ਉਹ ਵੀ ਅਜੇ ਦਰੁਸਤ ਨਹੀਂ ਗਾ। ਮਤਲਬ ਰਾਜਾ ਬੜਿੰਗੇ ਦਾ ਮਤਲਬ ਪੂਰੇ ਸੂਬੇ 'ਚ ਆਪਣਾ ਢਾਂਚਾ ਵੀ ਨਹੀਂ ਬਣਾ ਸਕਿਆ, ਤੇ ਹੁਣ ਤਾਂ ਰਾਜਾ ਬੜਿੰਗ ਦੇ ਜਾਣ ਦੀਆਂ ਵੀ ਚਰਚਾਵਾਂ ਤੁਰ ਪਈਆਂ, ਉਦੋਂ ਵੀ ਪ੍ਰਧਾਨਗੀ ਕਦੇ ਵੀ ਲਈ ਜਾ ਸਕਦੀ, ਕਈ ਨਾਮ ਫਿਰ ਤੁਰ ਪਏ, ਕੋਈ ਸੁਖਜਿੰਦਰ ਰੰਧਾਵਾ ਦੀ ਗੱਲ ਫਿਰ ਤੁਰ ਕਰਨ ਲੱਗ ਗਿਆ, ਕੋਈ ਜਰਨੀ ਚੰਨੀ ਦੀ ਗੱਲ ਹੋਣ ਲੱਗ ਪਈ, ਕਿਤੇ ਖਹਿਰੇ ਦਾ ਨਾਂ ਵੀ, ਕਿਤੇ ਪ੍ਰਗਟ ਸਿੰਘ ਦਾ ਨਾਂ ਵੀ, ਹੈ ਨਾ, ਤੇ ਦੌੜ ਦੇ ਵਿੱਚ ਰਾਣਾ ਗੁਰਜੀਤ ਹੋਰੀ ਵੀ ਹੈ, ਤੇ ਹੋਰ ਵੀ ਲੀਡਰ ਹੈਗੇ ਤਾਂ ਦੌੜ ਦੇ ਵਿੱਚ ਤਾਂ। ਸੋ ਇਸ ਲਈ ਉੱਧਰ ਵੀ ਗੱਲ ਤੁਰ ਰਹੀ ਹੈ। ਸੋ ਹੁਣ ਇਹ ਕੁਝ ਵੀ ਸੰਭਵ ਹੈ, ਪਰ ਕਾਂਗਰਸੀ ਉਮੀਦਵਾਰ ਦਾ ਇਹ ਕਹਿਣਾ ਕਿ ਜੇ ਹਲਕਾ ਇੰਚਾਰਜ ਹੁੰਦੇ ਤਾਂ ਸਾਡੀ ਸਥਿਤੀ ਹੋਰ ਹੋਣੀ ਸੀ, ਇਹਦਾ ਮਤਲਬ ਉਮੀਦਵਾਰ ਨੂੰ ਵੀ ਲੱਗਦਾ ਹੈ। ਤੇ ਦੂਸਰੇ ਪਾਸੇ ਅਕਾਲੀ ਦਲ ਨੇ ਆਪਣੀ ਇਸੇ ਬੀਬੀ ਨੂੰ 227 ਲਈ ਹੁਣੇ ਉਮੀਦਵਾਰ ਐਲਾਨ ਤਾ, ਤੇ ਉੱਧਰ ਪੰਥਕ ਧਿਰਾਂ ਵੀ ਮੁੜ ਕੇ ਸਮੀਖਿਆ ਕਰ ਰਹੀਆਂ। ਸੋ ਸਮੀਖਿਆਵਾਂ ਦਾ ਦੌਰ ਸ਼ੁਰੂ ਹੋਇਆ, ਪਰ ਬੂਥ ਵਾਈਜ਼ ਇਹ ਝਟਕੇ ਨੇ ਜਾਂ ਇਹ ਸੱਤਾ ਦੀ ਤਾਕਤ ਸੀ ਉਹਦੇ ਦਮ ਤੇ ਨੇ, ਪਰ ਨਤੀਜੇ ਵੀ ਤੇ ਬੂਥ ਵਾਈਜ਼ ਸਮੀਖਿਆ ਵੀ ਸਭ ਦੇ ਸਾਹਮਣੇ
ਜੀ। ਤੇ ਦੀਪਕ ਜੀ, PU ਵਾਲੇ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਜੀ।
ਬਿਲਕੁਲ ਜੀ, ਪੰਜਾਬ ਯੂਨੀਵਰਸਿਟੀ ਦਾ ਮਾਮਲਾ ਕਦੇ ਤਾਂ ਲੱਗਦਾ ਕਿ ਸਰਕਾਰ ਨਿਬੇੜਨਾ ਚਾਹੁੰਦੀ ਹੈ, ਕਦੇ ਲੱਗਦਾ ਯੂਨੀਵਰਸਿਟੀ ਪ੍ਰਸ਼ਾਸਨ ਆਪਣਾ ਹੁਣ ਪੱਲਾ ਬਚਾਉਣਾ ਚਾਹੁੰਦਾ, ਆਪਣੀ ਗਲਤੀ ਨੂੰ ਦਰੁਸਤ ਕਰਨਾ ਚਾਹੁੰਦਾ। ਆਪਾਂ ਪਹਿਲੇ ਦਿਨ ਤੋਂ ਪੜਾਅ ਦਰ ਪੜਾਅ ਦੀ ਗੱਲ ਕਰਦੇ ਹਾਂ ਕਿ ਕਿਵੇਂ ਨੋਟੀਫਿਕੇਸ਼ਨ ਜਾਰੀ ਕੀਤਾ, ਫਿਰ ਵਾਪਸ ਲਿਆ, ਫਿਰ ਜਾਣਬੁੱਝ ਕੇ ਉੱਚ ਤਰੀਕ ਪਾ ਕੇ ਫਿਰ ਉਹਨੂੰ ਅੱਗੇ ਲਿਆ, ਫਿਰ ਵਾਪਸ ਲਿਆ, ਤੇ ਹੁਣ ਵਿਦਿਆਰਥੀ ਕਹਿੰਦੇ ਸਾਡੀ ਲੜਾਈ ਸੈਨੇਟ ਚੋਣਾਂ ਦੀ, ਸਿੰਡੀਕੇਟ ਚੋਣਾਂ ਦੀ ਬਹਾਲੀ ਦੀ ਲੜਾਈ ਹੈ, ਤੇ ਫਿਰ ਵਾਈਸ ਚਾਂਸਲਰ ਨਾਲ ਮੀਟਿੰਗ ਵੀ ਹੋਈ, ਉਹਦੇ ਵਿੱਚ ਉਹਨਾਂ ਨੇ 2 ਦਿਨਾਂ ਤੱਕ ਕਿਹਾ ਸੀ ਕਿ 2 ਦਿਨਾਂ ਤੱਕ, ਹੁਣ ਤਾਂ 2 ਦਿਨ ਵਾਲਾ ਵੀ ਟਾਈਮ ਕਿੰਨੇ ਦਿਨ ਲੰਘ ਗਏ ਜੀ, ਸੋ ਅਜੇ ਤੱਕ ਕੋਈ ਗੱਲਬਾਤ ਨਹੀਂ। ਹੁਣ ਪਤਾ ਲੱਗ ਰਿਹਾ ਇੱਕ ਪਾਸੇ ਕਿ ਪ੍ਰਸ਼ਾਸਨ ਇਹ ਸੁਨੇਹਾ ਬੱਚਿਆਂ ਤੱਕ ਪਹੁੰਚਾ ਰਿਹਾ ਕਿ ਅਸੀਂ 25 ਤੱਕ ਕਰ ਦਿਆਂਗੇ ਜੀ, ਤੁਸੀਂ ਪ੍ਰਦਰਸ਼ਨ ਵਾਪਸ ਲੈ ਲਓ। ਦੂਏ ਪਾਸੇ ਇੱਕ ਰਿੱਟ ਜਿਹੜੀ ਅਦਾਲਤ 'ਚ ਪਈ ਹੋਈ ਸੀ, ਉੱਥੇ ਦੇ ਹਵਾਲੇ ਨਾਲ ਵੀ ਹਦਾਇਤ ਆਈ ਕਿ ਵੀ ਵਿਦਿਆਰਥੀਆਂ ਨੂੰ ਕਲਾਸਾਂ 'ਚ ਜਾਣਾ ਚਾਹੀਦਾ, ਕਲਾਸਾਂ ਲਾਓ, ਜਦੋਂ ਸਿੰਡੀਕੇਟ ਅਤੇ ਸੈਨੇਟ ਬਹਾਲ ਕਰਦੀ ਤਾਂ ਤਰੀਕ ਚੋਣਾਂ ਦੀ ਵੀ ਆ ਜੂਗੀ। ਸੋ ਸ਼ਾਇਦ ਉਹ ਤੋਂ ਬਾਅਦ ਪ੍ਰਸ਼ਾਸਨ 'ਤੇ ਉਹਨੂੰ ਲੱਗਿਆ ਹੋਵੇ ਕਿ ਲੈ ਵੀ ਅਦਾਲਤੀ ਇਸ ਅਪੀਲ ਤੋਂ ਬਾਅਦ ਵਿਦਿਆਰਥੀ ਚਲੇ ਜਾਣਗੇ ਅਤੇ ਆਪਾਂ ਫਿਰ ਗੱਲ ਅਟਕਾ ਲਾਂਗੇ। ਪਰ ਵਿਦਿਆਰਥੀ ਕਹਿੰਦੇ ਅਸੀਂ ਇਮਤਿਹਾਨਾਂ ਦਾ ਬਾਈਕਾਟ ਵੀ ਕਰਦੇ ਹਾਂ ਜੀ, ਜੇ ਸੈਨੇਟ ਅਤੇ ਸਿੰਡੀਕੇਟ ਚੋਣਾਂ ਦਾ ਐਲਾਨ ਨਹੀਂ ਕਰਦੇ। 18 ਨਵੰਬਰ ਤੋਂ ਭਲਕੇ ਤੋਂ ਮੈਂ ਕਿਹਾ 20 ਜਾਂ 22 ਤਰੀਕ ਤੱਕ ਪੇਪਰ ਚੱਲਣੇ ਨੇ, ਪਰ ਵਿਦਿਆਰਥੀਆਂ ਨੇ ਐਲਾਨ ਕਰਤਾ ਕਿ ਅਸੀਂ ਬਾਈਕਾਟ ਕਰਦੇ ਹਾਂ ਚੋਣਾਂ ਦਾ, ਜੇ ਤੁਸੀਂ ਸੈਨੇਟ ਅਤੇ ਸਿੰਡੀਕੇਟ ਦੀਆਂ ਚੋਣਾਂ ਦੀ ਤਰੀਕਾਂ ਦਾ ਬਹਾਲ ਨਹੀਂ ਕਰਦੇ, ਐਲਾਨ ਨਹੀਂ ਕਰਦੇ। ਅਤੇ ਇੱਕ ਪਾਸੇ ਤਾਂ ਇਹ ਸੁਨੇਹੇ ਬੱਚਿਆਂ ਕੋਲ ਪਹੁੰਚ ਰਹੇ ਨੇ ਜੀ ਕਿ ਹੋ ਸਕਦਾ ਅਸੀਂ 25 ਤਰੀਕ ਤੋਂ ਪਹਿਲਾਂ 24 ਨੂੰ ਜਾਂ 25 ਨੂੰ ਅਸੀਂ ਇਹ ਤਰੀਕਾਂ ਜਨਤਕ ਕਰ ਦਈਏ, ਸਾਡੇ ਵੱਲੋਂ ਲਗਭਗ ਤਿਆਰੀ ਹੋ ਰਹੀ ਹੈ। ਦੂਸਰੇ ਪਾਸੇ ਚੰਡੀਗੜ੍ਹ ਪੁਲਿਸ ਪ੍ਰਦਰਸ਼ਨਕਾਰੀਆਂ ਦੇ ਉੱਤੇ ਪਰਚੇ ਕਰ ਰਹੀ ਆ, ਕੇਸ ਦਰਜ ਕਰ ਲਏ ਗਏ ਨੇ ਕਿ ਜੀ ਬਾਹਰੀ ਆਏ ਜੀ, ਗੇਟ ਤੋੜਿਆ ਜੀ, ਤਾਲੇ ਤੋੜੇ ਜੀ, ਟਰੈਲੀਆਂ, ਉਹ ਟਰੈਲੀ ਥੋੜਾ ਥੋੜਾ ਲੰਗਰ ਵਾਲਾ ਸਮਾਨ ਆਇਆ ਜੀ ਅੰਦਰ ਆਇਆ, ਜਾਂ ਗੱਦੇ ਗੁੱਦੇ ਛੱਡਣ ਆਏ ਜਿਹੜੇ ਉਹ ਆਏ। ਸੋ ਫਿਰ ਵੀ ਠੀਕ ਹੈ, ਗੇਟ ਧੂਹੇ ਵੀ, ਤੋੜੇ ਵੀ, ਖਿੱਚੇ ਵੀ, ਹੈ ਲੋਕ ਆਏ ਵੀ, ਅਗਲੇ ਕਹਿੰਦੇ ਸਾਡੀ ਯੂਨੀਵਰਸਿਟੀ ਹੈ, ਸਾਡੇ ਬੱਚਿਆਂ ਨਾਲ ਧੋਖਾ ਹੈ, ਸਾਡੇ ਸੂਬੇ ਨਾਲ ਧੋਖਾ ਹੈ, ਅਤੇ ਪ੍ਰਦਰਸ਼ਨ ਲਈ ਫਿਰ ਜੇ ਤੁਸੀਂ ਥਾਂ ਦੇ ਦਿੰਦੇ ਆਰਾਮ ਨਾਲ ਖੋਲ੍ਹ ਦਿੰਦੇ ਤਾਂ ਕਿਉਂ ਕੋਈ ਭੰਨਤੋੜ ਹੁੰਦੀ
ਜੀ।
ਹੁਣ ਚੰਡੀਗੜ੍ਹ ਦੇ 31 ਸੈਕਟਰ ਦੀ ਪੁਲਿਸ ਨੇ 31 ਸੈਕਟਰ ਦੇ ਥਾਣੇ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਉੱਤੇ ਕੇਸ ਦਰਜ ਹੋ ਰਹੇ ਨੇ। ਸੋ ਇੱਕ ਪਾਸੇ ਤੁਸੀਂ ਮਾਮਲਾ ਨਿਬੇੜਨ ਦੇ ਪਾਸੇ ਨੂੰ ਸੁਨੇਹੇ ਦੇ ਰਹੇ ਹੋ, ਦੂਏ ਪਾਸੇ ਤੁਸੀਂ ਡਰਾਉਣ ਦੀ ਜਾਂ ਭੜਕਾਉਣ ਦੀ ਜਾਂ ਟਕਰਾਅ ਦੀ ਰਾਜਨੀਤੀ ਨੂੰ ਵੀ ਹਵਾ ਦੇ ਰਹੇ ਹੋ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਹਰਿਆਣਾ ਪੁਲਿਸ ਚੰਡੀਗੜ੍ਹ 'ਚ ਤੈਨਾਤ ਕਰ, ਹਰਿਆਣਾ ਪੁਲਿਸ ਪੰਜਾਬ 'ਚ ਤੈਨਾਤ ਕਰਤੀ ਸੀ, ਪੰਜਾਬ ਪੁਲਿਸ ਚੰਡੀਗੜ੍ਹ 'ਚ ਵੀ ਤੈਨਾਤ ਕਰਤੀ ਸੀ
ਜੀ।
ਫਿਰ ਇਹ ਸਾਰਾ ਕੁਛ ਕਿਹਦੇ ਹੁਕਮਾਂ ਨਾਲ ਹੋ ਰਿਹਾ, ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਗ੍ਰਹਿ ਮੰਤਰੀ ਦੇ ਹੁਕਮ ਨਾਲ ਜਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਨਾਲ, ਤੇ ਸਾਡੇ ਵਾਲੇ ਵੀ ਉਹਦੇ ਕਿਹਦੇ ਚੱਲ ਰਹੇ ਨੇ। ਸੋ ਇਸ ਲਈ ਬਹੁਤ ਸਵਾਲ ਨਵੇਂ ਖੜੇ ਨੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ। ਅਜੇ ਵਿਦਿਆਰਥੀਆਂ ਨੇ ਮਤਲਬ ਕਿ ਮੋਰਚਾ ਨਹੀਂ ਛੱਡਿਆ, ਉਹਨਾਂ ਨੂੰ ਪਤਾ ਹੈ ਕਿ ਅਜੇ ਵੀ ਹਮਲੇ ਕਈ ਪਾਸਿਓਂ ਹੋ ਸਕਦੇ ਨੇ, ਚੁਕੰਨੇ ਰਹਿਣ ਦੀ ਲੋੜ ਬਣੀ ਹੋਈ ਹੈ
ਜੀ। ਦੀਪਕ ਜੀ, ਦਿੱਲੀ ਦੇ ਵਿੱਚ ਜਿਹੜਾ ਪਿਛਲੇ ਦਿਨੀ ਬੰਬ ਧਮਾਕਾ ਹੋਇਆ ਸੀ, ਉਸ ਸੰਦਰਭ ਦੇ ਵਿੱਚ ਕੀ ਅਪਡੇਟ ਹੈ? ਜਿਹੜੇ ਵਿਅਕਤੀ ਨੂੰ ਅਰੈਸਟ ਕੀਤਾ ਗਿਆ, ਉਹਦੀ ਪਛਾਣ ਜਨਤਕ ਕੀਤੀ ਗਈ ਹੈ, ਕੀ ਚੱਲ ਰਿਹਾ ਇਸ ਮਾਮਲੇ 'ਚ ਅਪਡੇਟ ਜੀ?
ਬਿਲਕੁਲ ਜੀ, ਦਿੱਲੀ ਬੰਬ ਧਮਾਕੇ ਦੇ ਮਾਮਲੇ 'ਚ ਹੁਣ ਤੱਕ 8 ਗ੍ਰਿਫਤਾਰੀਆਂ ਹੋ ਚੁੱਕੀਆਂ, ਜਿਨ੍ਹਾਂ 'ਚੋਂ 5 ਤਾਂ ਡਾਕਟਰ ਹੀ ਨੇ ਤੇ ਉਹ ਯੂਨੀਵਰਸਿਟੀ ਦੇ ਚੇਅਰਮੈਨ ਤੇ ਉਹਨਾਂ ਦੇ ਭਰਾ ਇੱਧਰ ਗ੍ਰਿਫਤਾਰੀਆਂ, ਤੇ ਜਿਹਨੇ ਟਿਕਾਣਿਆਂ ਤੇ ਰਹੇ ਉਹ ਥਾਵਾਂ ਦੀ ਸਾਰਾ ਕੁਛ ਬਰਾਮਦਗੀ, ਸ਼੍ਰੀਨਗਰ ਤੋਂ ਅੱਜ ਗ੍ਰਿਫਤਾਰੀ, ਹਰਿਆਣੇ ਦੇ ਵਿੱਚ ਸਾਰਾ ਕੁਛ ਜਾਂਚ ਪੜਤਾਲ, ਉਹ ਸਾਰਾ ਕੁਛ ਜਾਰੀ ਹੈ। ਤੇ ਉਹਦੇ ਤਹਿਤ ਜਿਹੜਾ ਅਮੀਰ ਆ ਉਹਨੂੰ ਅੱਜ ਪੇਸ਼ ਕੀਤਾ ਸੀ ਅਦਾਲਤ ਦੇ ਵਿੱਚ, ਤੇ ਉਹਦਾ ਵੀ NIA ਨੇ ਰਿਮਾਂਡ ਲੈ ਲਿਆ। ਸੋ ਇਸ ਲਈ ਪ੍ਰਕਿਰਿਆ ਬੜੀ, ਤੇ ਕਿਹਾ ਜਾ ਰਿਹਾ ਸਰਕਾਰ ਵੱਲੋਂ ਕਿ ਜਿੱਥੇ ਮਰਜ਼ੀ ਪਤਾਲ 'ਚ ਵੀ ਲੁਕ ਜਾਣ, ਅਸੀਂ ਦੋਸ਼ੀਆਂ ਨੂੰ ਬਖਸ਼ਾਂਗੇ ਨਹੀਂ। ਸੋ ਇਸ ਲਈ ਜਿੱਥੇ ਇਸ ਮਾਮਲੇ ਦੇ ਵਿੱਚ NIA ਦੀ ਜਾਂਚ ਤੇ ਪੂਰੀ ਪ੍ਰਕਿਰਿਆ ਏਜੰਸੀਆਂ ਅੱਗੇ ਵੱਧ ਰਹੀਆਂ, ਉੱਥੇ ਦੂਸਰੇ ਪਾਸੇ ਗੁਆਂਢੀ ਮੁਲਕ ਦੇ ਨਾਲ ਵੀ ਤਨਾਲੀ ਸਥਿਤੀ ਖੜੀ ਹੈ ਅਜੇ ਵੀ, ਤੇ ਇਹ ਵੀ ਹੈਗਾ ਕਿ ਕੋਈ ਕੀ ਫੌਜੀ ਕਾਰਵਾਈ ਵੀ ਹੋ ਸਕਦੀ ਹੈ, ਇਸ ਨੂੰ ਲੈ ਕੇ ਵੀ ਖਾਸਾ ਬਣਿਆ ਹੋਇਆ। ਸੋ ਤਣਾਅ ਤਾਂ ਹੈਗਾ ਜੀ, ਤੇ ਜਾਂਚ ਇਨਕੁਆਇਰੀ ਵੀ ਪੂਰੀ ਤਰ੍ਹਾਂ ਅੱਗੇ ਵੱਧ ਰਹੀ ਹੈ
ਜੀ। ਦੀਪਕ ਜੀ, ਪਿਛਲੇ ਦਿਨ ਇੱਕ ਖਬਰ ਹੋਰ ਸੋਸ਼ਲ ਮੀਡੀਆ 'ਤੇ ਬੜੀ ਘੁੰਮ ਰਹੀ ਹੈ ਕਿ ਜਿਹੜਾ ਇੱਕ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਗਿਆ ਸੀ, ਉਹਨਾਂ ਦੇ ਵਿੱਚੋਂ ਇੱਕ ਔਰਤ ਨੇ ਉੱਥੇ ਵਿਆਹ ਕਰਾ ਲਿਆ। ਆਫਕੋਰਸ ਉੱਥੇ ਪਹਿਲਾਂ ਆਪਣਾ ਮਜ਼ਹਬ ਉਹਨੇ ਇਸਲਾਮ ਕਬੂਲ ਕੀਤਾ, ਉਹ ਵੀਡੀਓ ਬੜੀ ਸੋਸ਼ਲ ਮੀਡੀਆ 'ਤੇ ਚੱਲਦੀ ਪਈ, ਸਾਰਿਆਂ ਨੇ ਵੇਖ ਹੀ ਲਈ ਹੋਣੀ ਹੁਣ ਤੱਕ। ਇਸ ਤੋਂ ਬਾਅਦ ਕੀ ਫੈਸਲਾ ਲਿਆ ਗਿਆ ਹੈ ਜੀ ਕਿ SGPC ਵੱਲੋਂ ਹੁਣ ਜਿਹੜੇ ਭਵਿੱਖ ਦੇ ਵਿੱਚ ਕੋਈ ਜੱਥੇ ਜਾਣਗੇ ਉਹਨਾਂ ਦੇ ਨਾਲ ਸੰਬੰਧਿਤ ਕੀ ਡਿਸੀਜਨ ਲਿਆ ਗਿਆ ਔਰਤਾਂ ਨੂੰ ਜੱਥੇ ਦੇ ਵਿੱਚ ਭੇਜਣ ਦੇ ਸੰਦਰਭ 'ਚ?
ਵਿਜੇ ਜੀ, ਆਪਾਂ ਕਈ ਵਾਰ ਅੱਗੇ ਵੀ ਗੱਲ ਕੀਤੀ ਹੈ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਆਪਣੇ ਵੱਸਦੇ ਪੰਜਾਬੀ ਭਾਈਚਾਰਿਆਂ ਦੇ ਹਵਾਲੇ ਨਾਲ, ਆਪਣੀ ਕਮਿਊਨਿਟੀ ਦੇ ਹਵਾਲੇ ਨਾਲ, ਕਿ ਜਦੋਂ ਇੱਕ ਵਿਅਕਤੀ ਕੋਈ ਗਲਤੀ ਕਰਦਾ ਹੈ ਤਾਂ ਉਹ ਵਿਅਕਤੀ ਦੀ ਗਲਤੀ ਸਮੁੱਚੀ ਕੌਮ ਨੂੰ, ਸਮੁੱਚੇ ਭਾਈਚਾਰੇ ਨੂੰ ਭੁਗਤਣੀ ਪੈ ਜਾਂਦੀ ਹੈ। ਬਿਲਕੁਲ ਉਸੇ ਤਰ੍ਹਾਂ ਦਾ ਇੱਥੇ ਹੁਣ ਇਹ ਔਰਤ ਵੈਸੇ ਚਲੀ ਜਾਂਦੀ ਵੀਜ਼ਾ ਲੈ ਕੇ ਤੇ ਉੱਥੇ ਜਾ ਕੇ ਜੋ ਮਰਜ਼ੀ ਕਰਦੀ, ਫਿਰ ਮਸਲਾ ਹੋਰ ਤਰ੍ਹਾਂ ਦਾ ਹੋਣਾ ਸੀ। ਹੁਣ ਤੁਸੀਂ ਧਰਮ ਦੀ ਆੜ 'ਚ ਗਏ ਹੋ, ਤੁਸੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਹਵਾਲੇ ਨਾਲ ਵੀਜ਼ਾ ਲੈ ਕੇ ਗਏ ਹੋ, ਵਾਇਆ ਗੁਰੂ ਘਰ ਫਿਰ SGPC ਰਾਹੀਂ ਤੁਹਾਡਾ ਮਤਲਬ ਪਾਸਪੋਰਟ ਜਾਂਦਾ, ਠੀਕ ਹੈ। ਮਤਲਬ SGPC ਕਹਿੰਦੀ ਕਿ ਸਾਡੇ ਕੋਲ ਜਿਹੜਾ ਕੋਈ ਬਤੌਰ ਸ਼ਰਧਾਲੂ ਅਪਲਾਈ ਕਰਦਾ, ਅਸੀਂ ਉਹਦੇ ਪਾਸਪੋਰਟ ਅੱਗੇ ਭੇਜਦੇ ਹਾਂ। ਅੱਗੇ ਜਾਂਚ ਪੜਤਾਲ ਕਰਨਾ ਤਾਂ ਸਰਕਾਰੀ ਸਿਸਟਮ ਦਾ ਕੰਮ ਹੈ ਨਾ, ਉਸ ਪਾਸਪੋਰਟ ਦੇ ਆਧਾਰ ਤੇ ਉਸ ਵਿਅਕਤੀ ਬਾਰੇ, ਉਹ SGPC ਦਾ ਕੰਮ ਤਾਂ ਨਹੀਂ ਨਾ
ਜੀ।
ਤੇ ਜੇ ਉੱਥੇ ਮਤਲਬ ਕਿ ਜਾਂਦੇ ਹੋ ਜਥਿਆਂ ਦੇ ਵਿੱਚੋਂ ਕੁਝ ਹਿੰਦੂ ਪਰਿਵਾਰਾਂ ਨੂੰ ਰੋਕਿਆ ਜਾ ਸਕਦਾ ਕਿ ਨਹੀਂ ਤੁਹਾਨੂੰ ਜਾਣਨਾ, ਵੀਜ਼ਾ ਮਿਲਣ ਦੇ ਬਾਵਜੂਦ, ਹੋਣ ਦੇ ਬਾਵਜੂਦ, ਸਾਰਾ ਕੁਝ ਕਲੀਅਰੈਂਸ, ਕਿਉਂਕਿ ਉਹਦਾ ਹਵਾਲਾ ਇਹ ਸੀ ਕਿ ਲਗਭਗ ਉਹ ਪਰਿਵਾਰ ਉਹ ਸੀ ਜਿਹੜੇ ਮਤਲਬ ਪਾਕਿਸਤਾਨ ਤੋਂ ਇੱਧਰ ਆਏ ਸੀ ਕਹਿ ਕੇ ਕਿ ਸਾਡੀ ਜਾਨ ਮਾਲ ਨੂੰ ਖਤਰਾ ਹੈ। ਅਗਲੇ ਕਹਿੰਦੇ ਜੇ ਉੱਧਰ ਜਾਨ ਮਾਲ ਨੂੰ ਖਤਰਾ ਫਿਰ ਤੁਸੀਂ ਕਿਉਂ ਜਾ ਰਹੇ ਹੋ? ਪਾਕਿਸਤਾਨ ਨੇ ਚਾਹੇ ਜਿੱਦ ਕੱਢੀ ਕਿੜ ਕੱਢੀ, ਪਰ ਉਹਨਾਂ ਨੇ ਜਥੇ ਉਹ ਜਥੇ ਦੇ ਵਿੱਚੋਂ ਕੱਢ ਕੇ ਉਹ ਬੰਦੇ ਵਾਪਸ ਭੇਜੇ। ਇਹੀ ਨਹੀਂ, ਕੁਝ ਸਿੱਖ ਸ਼ਰਧਾਲੂਆਂ ਦੇ ਵੀ ਵੀਜ਼ੇ ਮਤਲਬ ਰੱਦ ਹੋਏ, ਉਹ ਵੀ ਨਹੀਂ ਜਾ ਸਕੇ, ਹੈ ਨਾ। ਪਰ ਜੇ ਇਹ ਬੀਬੀ ਗਈ ਤਾਂ ਮਤਲਬ ਪੂਰੀ ਪ੍ਰਕਿਰਿਆ ਚੋਂ ਪਾਸ ਹੋ ਕੇ ਚਲੀ ਗਈ। ਹੁਣ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਦੋਸ਼ ਨਹੀਂ, ਬੰਦੇ ਦੇ ਅੰਦਰ ਕੀ ਹੈ ਉੱਥੇ ਉਹ ਕੀ ਜਾਣਦੇ ਨੇ। ਪਰ ਅਫਸੋਸ ਇਸ ਗੱਲ ਦਾ ਕਿ ਉਸਨੇ ਇਸ ਚੰਗੇ ਕਾਜ ਦੀ ਆੜ ਲੈ ਕੇ ਕੁਛ ਕੀਤਾ। ਸੋ ਉਹਦੀ ਉੱਥੇ ਬਕਾਇਦਾ ਫਿਰ ਕਪੂਰਥਲੇ ਨਾਲ ਸੰਬੰਧਤ ਸੀ ਸਰਬਜੀਤ ਕੌਰ, ਤੇ ਇਸ ਲਈ ਸ਼ੰਕੇ ਸ਼ੋਭੇ ਵਾਲੀ ਸਥਿਤੀ ਤਾਂ ਵੀ ਨਹੀਂ ਬਣਦੀ ਕਿ ਜਾਂ ਤਾਂ ਕੋਈ ਮਤਲਬ ਲੱਛਣ ਇਹੋ ਜਿਹੇ ਹੋਣ ਜਿਹੜੇ ਦਿਖਦੇ ਹੋਣ। 49-50 ਸਾਲਾਂ ਦੀ ਔਰਤ ਆ ਉਹ, ਹੈ ਨਾ, ਤੇ ਉੱਥੇ ਜਾ ਕੇ ਜੀ ਤੁਸੀਂ ਜੇ ਜੀ ਉਹ ਵੀਡੀਓ ਆਉਂਦੀ ਹੈ ਫਿਰ ਸਭ ਨੇ ਜਿਵੇਂ ਤੁਸੀਂ ਗੱਲ ਕੀਤੀ ਦੇਖ ਕੇ ਲੈ ਕੇ ਜੀ ਮੈਨੂੰ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਹੈ ਜੀ, 9 ਸਾਲਾਂ ਤੋਂ ਜਾਣਦੀ ਹੈ ਜੀ, ਇਹ ਆ ਉਹ। ਪਰ ਸ਼੍ਰੋਮਣੀ ਕਮੇਟੀ ਨੇ ਤਾਂ ਵੀ ਇਹ ਹਵਾਲਾ ਦਿੱਤਾ ਕਿ ਇੱਕ ਵਾਰ ਪਹਿਲਾਂ ਸ਼ਾਇਦ 2018 ਦੇ ਵਿੱਚ ਵੀ ਅਜਿਹਾ ਹੋਇਆ ਸੀ, ਕੋਈ ਕਿਰਨ ਵਾਲਾ ਨਾਂ ਦੀ ਜਿਵੇਂ ਹੁਣ ਸਰਬਜੀਤ ਕੌਰ ਨੇ ਕੀਤਾ, ਉਵੇਂ ਪਹਿਲਾਂ ਕਿਰਨ ਵਾਲਾ ਨਾਂ ਦੀ ਔਰਤ ਨੇ ਵੀ ਅਜਿਹਾ ਕੁਛ ਕੀਤਾ ਸੀਗਾ। ਸੋ ਇਸ ਤੋਂ ਬਾਅਦ ਅੱਜ SGPC ਨੇ ਇਹ ਫੈਸਲਾ ਕੀਤਾ ਕਿ ਆਪਾਂ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਸਿੱਖ ਜਥੇ ਜਾਣ, ਜਿਹੜੇ ਸ਼ਰਧਾਲੂਆਂ ਦੇ ਜਥੇ ਜਾਣ, ਉਹਨਾਂ ਦੇ ਵਿੱਚ ਇਕੱਲੀ ਮਹਿਲਾ ਨੂੰ ਹੀ ਜਨਾ ਭੇਜਿਆ ਜਾਵੇ, ਜਾਂ ਤਾਂ ਉਹਦੇ ਨਾਲ ਉਹਦਾ ਪਿਤਾ, ਉਹਦਾ ਪਤੀ, ਉਹਦਾ ਬੇਟਾ, ਹੈ ਨਾ, ਕੋਈ ਭਰਾ, ਕੋਈ ਜਾਂ ਹੋਰ ਬਹੁਤ ਨੇੜਲਾ ਹੋਵੇ ਤਾਂ। ਹੁਣ ਸਵਾਲ ਇਹ ਹੈ ਕਿ ਕਈ ਔਰਤਾਂ ਜਿਹੜੀਆਂ ਇਕੱਲੀਆਂ ਹੀ ਨੇ ਮੰਨ ਲਓ, ਤੇ ਜੇ ਉਹ ਸ਼ਰਧਾ ਦੇ ਨਾਲ ਜਾਣਾ ਵੀ ਚਾਹੁਣ ਤਾਂ ਉਹਨਾਂ ਲਈ ਤਾਂ ਰੋੜਾ ਬਣ ਗਈ ਨਾ ਬੀਬੀ। ਸੋ ਇੱਕ ਦੀ ਕੁਤਾਹੀ ਹੁਣ ਅਗਲੇ ਕਿੰਨਿਆਂ ਨੂੰ ਸ਼ੱਕੀ ਬਣਾਊਗੀ? ਸੋ ਇਹ ਇਹ ਪਹਿਲੂ ਹੁੰਦਾ। ਇਹ ਇਸ ਲਈ ਤੁਹਾਡੀ ਇੱਕ ਕੀਤੀ ਕਰਤੂਤ, ਉਹ ਆਪਣੇ ਘਰਾਂ ਦੇ ਵਿੱਚ ਅਕਸਰ ਵਿਆਹ ਦੇ ਸਮੇਂ ਹੁੰਦਾ ਕਿ ਬੜੀ ਕੁੜੀ ਦੇ ਹਵਾਲੇ ਨਾਲ ਇਹੀ ਫਿਕਰ ਰਹਿੰਦਾ ਕਿ ਜੇ ਇਹਨੇ ਗਲਤੀ ਕਰਤੀ ਅਗਲੀਆਂ ਦਾ ਰਾਹ ਬੰਦ ਹੋ ਜਾਂਦਾ, ਜੇ ਹੈ ਨਾ ਕਿ ਰਿਸ਼ਤੇ ਦਾ ਅਸਰ ਪੈ ਜਾਵੇ ਜੀ, ਇੱਕ ਵਾਰ ਕਿਤੇ ਰਿਸ਼ਤਾ ਟੁੱਟ, ਚਾਹੇ ਮੁੰਡੇ ਵਾਲੇ ਦੀ ਗਲਤੀ ਨਾ ਟੁੱਟੇ ਰਿਸ਼ਤਾ, ਤਾਂ ਵੀ ਬੰਦੇ ਨੂੰ ਹੁੰਦਾ ਕਿ ਵਾਕਿਆ ਲੋਕਾਂ ਨੇ ਕਹਿਣਾ ਪਤਾ ਨੀ ਕੁੜੀ ਦਾ ਰਿਸ਼ਤਾ ਕਿਉਂ ਛੁੱਟ ਗਿਆ ਜੀ। ਸੋ ਇੱਥੇ ਅਜਿਹਾ ਕਾਰਾ ਹੁਣ ਸਮੁੱਚੀ ਔਰਤਾਂ ਦੇ ਲਈ ਮੇਲਾ ਦਾ ਇਹ ਨਾ ਹੋਵੇ ਕਿ ਰਾਹ ਹੀ ਰੁਕ ਜਾਣ ਜਦੋਂ ਕਿਹਦੇ ਤੇ ਗੌਰ ਕਰਨ ਦੀ ਲੋੜ ਹੈ। ਪਰ ਇਹ ਬਹੁਤ ਮਹੱਤਭਾਗੀ ਘਟਨਾ ਜਿਹਦੇ ਹਵਾਲੇ ਨਾਲ ਫਿਰ ਅੱਜ SGPC ਨੇ ਲਗਭਗ ਇਹ ਫੈਸਲਾ ਲਿਆ ਕਿ ਇਕੱਲੀਆਂ ਔਰਤਾਂ ਨੂੰ ਅਸੀਂ ਜਥੇ 'ਚ ਨਹੀਂ ਭੇਜਾਂ, ਖਾਸ ਕਰ ਔਰਤਾਂ ਦੇ ਮਾਮਲੇ 'ਚ।
ਬੰਦਾ ਉੱਥੇ ਜਾ ਕੇ ਵਿਆਹ ਕਰਾ ਲਵੇ, ਠੀਕ ਹੈ ਜੀ, ਫਿਰ
ਉਹ ਵੀ ਤਾਂ ਸਵਾਲ ਹੈ, ਫਿਰ ਤਾਂ ਇਕੱਲਾ ਬੰਦਾ ਵੀ ਨਹੀਂ ਆਉਣਾ ਚਾਹੀਦਾ ਨਾ, ਗੱਲ ਤਾਂ ਇਹੀ ਹੈ, ਇਹ ਵੀ ਹੋ ਸਕਦਾ
ਜੀ।
ਸੋ ਇਸ ਲਈ ਇਹ ਬਹੁਤ ਵਿਚਾਰਨਯੋਗ ਹੈ ਕਿ ਇਹ ਹੋ ਕੀ ਰਿਹਾ ਸਾਰਾ ਕੁਛ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ,
ਬਹੁਤ ਸ਼ੁਕਰੀਆ,
ਥੈਂਕ ਯੂ।